ਸਭ ਮੈਂ ਰਬ ਰਿਹਾ। ਨਾਨਕ ਕਹਿੰਦਾ ਸਾਰਿਆਂ ਚ ਰਬ ਰਿਹਾ, ਰਬ ਰਿਹਾ ਰਾਮ ਨਹੀਂ ਰਿਹਾ। ਬੱਦਲ ਆਉਂਦਾ ਧਰਤੀ ਨਾਲ ਟੱਚ ਕਰਦਾ, ਉੱਤੇ ਹੀ ਰਹਿੰਦਾ, ਦੂਰ ਤੋਂ ਹੀ ਪੁੱਠਾ ਹੈ। ਮੀਂਹ ਧਰਤੀ ਤੇ ਪੈਂਦਾ ਪਰ ਉਹਦਾ ਧਰਤੀ ਨਾਲ ਟੱਚ ਵੀ ਨਹੀਂ ਕਰਦਾ, ਟੱਚ ਤੁਹਾਡੇ ਨਾਲ ਕਰਦਾ ਨੀ, ਮਾਇਆ ਨਾਲ ਕਰਦਾ ਨੀ, ਟੱਚ ਮਾਇਆ ਨਾਲ ਕਰਦਾ ਨੀ, ਟੱਚ ਕਿਸੇ ਨਾਲ ਨਹੀਂ ਕਰਦਾ। ਜੋਤ ਜੋਰ ਨਾਲ ਟੱਚ ਕਰਦੀ ਹੈ, ਰਵ ਰਹੀ ਹੁੰਦੀ, ਰਵ ਨਹੀਂ ਰਹੀ। ਹਾਂ,
ਨਾਨਕ ਸਾਹਿਬ ਮੈਂ ਰਵ ਰਿਹਾ ਥਾਨ ਥਨੰਤਰ ਸੋਏ,
ਥਾਨ ਥਨੰਤਰ ਸੋਏ, ਹਰ ਹਿਰਦੇ ਵਿੱਚ। ਐ ਨਹੀਂ ਹੈ ਵੀ ਇਹ ਹਿਰਦੇ ਚ ਅੰਤਰ ਹੈ, ਇਹ ਜੀ ਨੀਚ ਹੈ, ਇਹ ਜੀ ਫਲਾਨਾ ਹੈ, ਇਹ ਜੀ ਖੱਤਰੀ ਹੈ, ਇਹ ਜੀ ਸੂਦ ਹੈ, ਇਹ ਜੀ ਇੱਥੇ ਹੈ ਨਹੀਂ। ਥਾਨ ਥਨੰਤਰ ਬਿਨਾਂ ਭੇਦ ਭਾਵ ਤੇ, ਥਨੰਤਰ ਦਾ ਮੈਂ ਬਿਨਾਂ ਭੇਦ ਭਾਵ ਦੇ ਹਰੇਕ ਦੇ ਹਿਰਦੇ ਚ ਹੈ। ਉਹ 84 ਲੱਖ ਜੂਨ ਦੇ ਇਹ ਵੀ ਨਹੀਂ ਆਦਮੀਆਂ ਦੀ ਉਹ ਗੱਲ ਹੈ, ਸਾਰੇ ਜੀਵਾਂ ਦੇ ਹਿਰਦਿਆਂ ਚ। ਥਨੰਤਰ ਦਾ ਮਤਲਬ ਕਿਸੇ ਥਾਂ ਨਾਲ ਕਿਸੇ ਹਿਰਦੇ ਨਾਲ ਉਹਨੂੰ ਕੋਈ ਨਹੀਂ ਫਰਕ ਆਇਆ ਵੀ ਊਚ ਨੀਚ ਹੈ, ਉਹਦੇ ਅੰਤਰ ਨਹੀਂ ਹੈਗਾ, ਉਹਦੇ ਭੇਦਭਾਵ ਨਹੀਂ ਹੈਗਾ ਹਿਰਦੇ ਚ, ਉਹ ਨਹੀਂ ਭੇਦਭਾਵ ਰੱਖਦਾ। ਭੇਦਭਾਵ ਤਾਂ ਸਾਡੇ ਪਾਏ ਹੋਏ ਨੇ, ਆਦਮੀਆਂ ਦੇ ਪਾਏ ਹੋਏ ਨੇ, ਭੇਦਭਾਵ ਪੰਡਿਤ ਨੇ ਪਾਇਆ, ਹੋਰ ਦੁਨੀਆਂ 'ਚ ਕਿਤੇ ਭੇਦਭਾਵ ਨਹੀਂ। ਭੇਦਭਾਵ ਸਿਰਫ ਮਨੂ ਨੇ ਪਾਇਆ, ਹੋਰ ਦੁਨੀਆਂ 'ਚ ਕਿਸੇ ਅਵਤਾਰ ਨੇ ਭੇਦਭਾਵ ਨਹੀਂ ਪਾਇਆ। ਸਾਰੇ ਅਵਤਾਰਾਂ ਨੇ ਭੇਦਭਾਵ ਮਿਟਾਏ ਨੇ, ਮਨੂ ਨੇ ਭੇਦਭਾਵ ਪਾਏ ਨੇ, ਮਨਮੁਖਾਂ ਨੇ। ਮਨੂ ਦਾ ਮਤਲਬ ਮਨਮੁਖ, ਆਪਣੇ ਮਤਲਬ ਨੂੰ।
ਪੌੜੀ ਹੇਰੂੰ ਘੱਟ ਘੱਟ ਸਗਲ ਕੈ ਪੁਰ ਰਹੇ ਭਗਵਾਨ, ਹੋਵਤ ਆਏ ਸਾਧ ਸਦੇਵ ਦੁੱਖ ਭੰਜਨ ਗੁਰ ਗਿਆਨ।
ਹੇਰੋਂ
ਹੇਰੋਂ
ਮੈਂ ਦੇਖ ਰਿਹਾ, ਮੈਨੂੰ ਦਿਸ ਰਿਹਾ ਘੱਟ ਘੱਟ ਸਗਲ ਮੈਂ ਸਾਰਿਆਂ ਦੇ ਅੰਤਰ ਹੈ ਸਭਿਆ ਘੱਟ। ਰਾਮ ਬੋਲੇ ਕਬੀਰ ਵੀ ਇਹੀ ਗੱਲ ਕਹਿ, ਘੱਟ ਘੱਟ ਮੈਂ ਹਰਜੂ ਬਸੇ ਨਵੇਂ ਪਾਸ਼ਾ ਨੇ ਕਿਹਾ, ਘੱਟ ਘੱਟ ਮੈਂ ਹਰਜੂ ਬਸੈ ਬਸੈ ਸੰਤਨ ਕਹਿਓ ਪੁਕਾਰ ਹੈ। ਦੇਖੋ ਪੁਕਾਰ ਕੇ ਕਿਹਾ ਹੋਇਆ, ਕਿਹਾ ਨਾ ਹੇਰੋਂ ਘੱਟ ਘੱਟ ਸਗਲ ਮੈਂ, ਮੈਨੂੰ ਦੀਂਦਾ ਸਾਰਿਆਂ ਦੇ ਵਿੱਚ ਹੈ, ਮੈਂ ਦੇਖ ਰਿਹਾ ਸਾਰਿਆਂ ਵਿੱਚ ਹੈ, ਸਾਰਿਆਂ ਦੇ।
ਹੇਰੋਂ ਘੱਟ ਘੱਟ
ਫਿਰ ਉਹਨਾਂ ਦਾ ਕੀ ਬਣਿਆ,
ਪੁਰ ਰਹੇ ਭਗਵਾਨ,
ਉਹਨਾਂ ਦਾ ਕੀ ਬਣਿਆ ਜਿਹੜੇ ਕਹਿੰਦੇ ਨੇ ਨੀਚਾਂ ਦੇ ਹੁੰਦਾ ਨਹੀਂ, ਤੁਸੀਂ ਜੀ ਮੰਦਰ ਨਹੀਂ ਜਾ ਸਕਦੇ, ਉਹਨਾਂ ਦਾ ਕੀ ਬਣੂ। ਗੁਰਬਾਣੀ ਨੇ ਤਾਂ ਐਲਾਨ ਕਰਤਾ, ਸੰਤਾਂ ਨੇ ਇਹ ਜਿਹੜੀ ਸੀ ਨਾ ਫਿਲੋਸਫੀ, ਇਹ ਸਾਰੀ ਰੱਦ ਕਰਤੀ। ਪੰਡਤ ਵਾਲੀ ਫਿਲੋਸਫੀ ਸੰਤਾਂ ਨੇ ਰੱਦ ਕਰਤੀ, ਇਸਲਾਮ ਵਾਲੇ ਵੀ ਨਹੀਂ ਮੰਨਦੇ। ਇਸਲਾਮ ਵਾਲਿਆਂ ਨੂੰ ਕਹਿਣੇ ਤਾਂ ਹੀ ਕਿਹਾ, ਭਾਵੇਂ ਉਹਨਾਂ ਨੂੰ ਨਹੀਂ ਪਤਾ ਜੋਤ ਬਾਰੇ, ਪਰ ਉਹ ਮੰਨਦੇ ਨੇ ਵੀ ਸਭ ਦੇ ਵਿੱਚ ਇੱਕੋ ਹੀ ਹੈ। ਇਹ ਬਹੁਤ ਗੱਲ ਬੜੀ ਹੈ ਵੀ ਸਾਰਿਆਂ ਨੂੰ ਜੇ ਭੈੜੀ ਫਿਲੋਸਫੀ ਸੀ। ਅੱਛਾ, ਇੱਕ ਹੋਰ ਗੱਲ ਹੈ, ਆ ਜਿਹੜੇ ਜੋਗੀ ਨੇ ਜਾਤ ਪਾਤ ਨੂੰ ਇਹ ਵੀ ਨਹੀਂ ਮੰਨਦੇ, ਯੋਗੀ ਨਹੀਂ ਮੰਨਦੇ ਸੀ ਜਾਤ ਪਾਤ ਨੂੰ। ਕੋਈ ਆ ਜਾਵੇ ਕਿਸੇ ਜਾਤ ਦਾ ਹੋਵੇ, ਯੋਗੀ ਬਣ ਜਾਵੇ ਮੁੰਦਰਾ ਬਾਲਵੇ ਬਰਾਬਰ ਹੈ, ਜਾਤ ਪਾਤ ਨੂੰ ਨਹੀਂ ਮੰਨਦੇ ਸੀ ਯੋਗੀ। ਇਸ ਕਰਕੇ ਵੀ ਯੋਗੀਆਂ ਦਾ ਇਹਨਾਂ ਨਾਲ ਉਹ ਮਤਲਬ ਮੋਰਚਾ ਸੀ, ਮਤਭੇਦ ਸੀ। ਇਸ ਗੱਲ ਦਾ ਮਤਭੇਦ ਸੀ ਕਿ ਉਹ ਜਾਤ ਪਾਤ ਮੰਨਦੇ ਨੇ, ਜੋਗੀ ਨਹੀਂ ਮੰਨਦੇ। ਇਸ ਕਰਕੇ ਜੋਗੀਆਂ ਨਾਲ ਤਾਂ ਚਰਚਾ ਕੀਤੀ ਹੈ ਗੁਰੂ ਨਾਨਕ ਨੇ ਭਗਤਾਂ ਨੇ ਸਮਝਾਉਣ ਦੀ, ਪੰਡਿਤ ਨਾਲ ਨਹੀਂ ਕੀਤੀ। ਪੰਡਿਤ ਤਾਂ ਵਿਗੜਿਆ ਹੋਇਆ ਔਰ ਮੁਸਕਿਆ ਹੋਇਆ ਦੁੱਧ ਹੈ, ਜਿਹਦਾ ਕੁਛ ਵੀ ਨਹੀਂ ਬਣ ਸਕਦਾ, ਇਹਨੂੰ ਨਹੀਂ ਛੇੜਿਆ, ਇਹਨੂੰ ਨਹੀਂ ਛੇੜਿਆ। ਇਹ ਤਾਂ ਹਮੇਸ਼ਾ ਹੀ ਜਿਹੜੀ ਗੁਰਮਤ ਹੈ ਇਹਨੂੰ ਵਿਗਾੜਨ ਦਾ ਜਿਹੜਾ ਹੈ, ਜਾਣ ਬੁੱਝ ਕੇ ਵਿਗਾੜਨ ਦਾ ਕੰਮ ਇਹਨੇ ਠੇਕਾ ਪੰਡਿਤ ਦਾ ਲਿਆ ਹੈ ਸ਼ੁਰੂ ਤੇ। ਕਬੀਰ ਨੇ ਕਹਿਤਾ ਪੰਡਿਤ ਪਾੜੀ, ਪੰਡਿਤ ਭੁੱਲਿਆ ਨਹੀਂ ਹੋਇਆ ਹੈ, ਪੰਡਿਤ ਭੁੱਲਿਆ ਨਹੀਂ, ਪੰਡਿਤ ਤਾਂ ਜਾਣ ਕੇ ਕਰ ਰਿਹਾ। ਜਿਹੜਾ ਜਾਣ ਕੇ ਕਰੇ, ਜਾਣ ਬੁੱਝ ਕੇ ਬਾਵਰੇ ਤਾਂ ਕਾਜ ਵਿਗਾੜਿਓ, ਇਹਨੇ ਤਾਂ ਜਾਣ ਬੁੱਝ ਕੇ ਕਾਜ ਵਿਗਾੜਿਆ ਹੋਇਆ, ਉਹਨੂੰ ਨਹੀਂ ਉਪਦੇਸ਼ ਕਰੀਦਾ। ਜਿਹੜਾ ਜਾਣ ਬੁੱਝ ਕੇ ਕਾਜ ਵਿਗਾੜੇ ਉਹਨੂੰ ਤੁਸੀਂ ਕੀ ਉਪਦੇਸ਼ ਕਰੋਗੇ, ਉਹ ਤਾਂ ਸਭ ਕੁਝ ਜਾਣਦਾ। ਉਹਦਾ ਧਰਮ ਹੈ ਕਿ ਇਹ ਚੀਜ਼ ਨੂੰ ਵਿਗਾੜਨਾ, ਸੱਚ ਨੂੰ ਉਲਟੇ ਰਸਤੇ ਪਾਉਣਾ ਹੀ ਪਾਉਣਾ ਉਹਨੇ ਅਰਥ ਵਿਗਾੜ ਕੇ। ਆਹ ਕੰਮ ਸਾਰਾ ਪੰਡਤ ਦਾ ਹੀ ਕੀਤਾ ਹੋਇਆ। ਅੱਜ ਪੰਡਤ ਸਿੱਖ ਬਣਿਆ, ਸਾਜਿਸ਼ ਰਚੀ, ਉਹ ਦੂਏ ਸਾਡੇ ਬੰਦੇ ਪਾੜ ਕੇ ਉਹਨਾਂ ਨੇ ਪੰਡਤਾਂ ਨੇ ਰਾਜ ਬਣਾਇਆ ਉਹਨਾਂ ਨੂੰ। ਪਹਿਲਾਂ ਬੰਦਾ ਬਹਾਦਰ ਪਾੜਿਆ, ਬਾਈ ਧਾਰੀਆਂ ਨੇ ਵੀ ਰਾਜਾ ਰਾਜ ਕਾਇਮ ਕਰ ਲਿਆ। ਮਾਤਾ ਨੇ ਵਿਰੋਧ ਕੀਤਾ, ਖਾਲਸੇ ਨੇ ਵਿਰੋਧ ਕੀਤਾ, ਫਿਰ ਮਿਸਲਾਂ ਵਾਲੇ ਰਾਜੇ ਬਣ ਗਏ, ਫਿਰ ਦੋਹਾਂ ਨੇ ਮਿਸਲਾਂ ਵਾਲਿਆਂ ਨੇ ਔਰ ਇਹਨਾਂ ਨੇ ਪੰਡਤਾਂ ਨੇ ਇਕੱਠੇ ਹੋ ਕੇ ਸਾਜਨਾ ਫਿਰ ਇਹਦੇ ਅਰਥ ਕੀਤੇ। ਅੱਜ ਅਰਥ ਸਾਡੇ ਕੋਲ ਨੇ। ਫਿਰ ਉਸੇ ਸਾਜਿਸ ਨਾਲ ਗੁਰਦੁਆਰਿਆਂ 'ਚ ਵਾੜੇ, ਉਸੇ ਸਾਜਿਸ ਨਾਲ ਗੁਰਦੁਆਰਿਆਂ ਦੀਆਂ ਗੋਲਕਾਂ ਆਈਆਂ, ਉਸੇ ਸਾਜਿਸ ਨਾਲ ਗੁਰਦੁਆਰਿਆਂ ਨੂੰ ਜ਼ਮੀਨਾਂ ਆਈਆਂ। ਜਿਹਤੇ ਕਿ ਖਾਲਸਾ ਸਾਰਾ ਖਿਲਾਫ ਸੀ, ਸਾਰੀਆਂ ਗੱਲਾਂ ਪਰ ਉਹਨਾਂ ਦਾ ਬਸ ਕੋਈ ਨਹੀਂ ਗਿਆ। ਫਿਰ ਗੁਰਦੁਆਰਿਆਂ ਦੇ ਆਲੇ ਦੁਆਲੇ ਮੂਰਤੀਆਂ ਆਈਆਂ, ਉਦੋਂ ਵੀ ਖਾਲਸਾ ਵੀ ਲਾਚਾਰ ਰਿਹਾ। ਗੁਰਸਿੱਖ ਲਾਚਾਰ ਰਹੇ, ਕੁਛ ਨਹੀਂ ਕਰ ਸਕਦੇ ਸੀ। ਰਾਜ ਕਿਹਦਾ ਸੀ? ਰਾਜ ਰਣਜੀਤ ਸਿੰਘ ਦਾ ਸੀ। ਅੰਗਰੇਜ਼ਾਂ ਦਾ ਰਾਜ ਹੋਇਆ, ਮੂਰਤੀਆਂ ਚੁਕਾਤੀਆਂ, ਰਣਜੀਤ ਸਿੰਘ ਨੇ ਮੂਰਤੀਆਂ ਵਾੜੀਆਂ ਸੀ। ਹੁਣ ਦੇਖੋ ਤੁਸੀਂ ਵੀ ਰਣਜੀਤ ਸਿੰਘ ਸਿੱਖ ਸੀ ਜਾਂ ਅੰਗਰੇਜ਼ ਸਿੱਖ ਸੀ? ਸਿੱਖ ਅੰਗਰੇਜ਼ ਵਧੀਆ ਸੀ ਰਣਜੀਤ ਸਿੰਘ ਨੂੰ, ਜਿਹਨਾਂ ਨੂੰ ਪਤਾ ਲੱਗਿਆ ਵੀ ਮੂਰਤੀਆਂ ਨੇ ਧਰਮ ਤੋਂ ਖਿਲਾਫ ਨੇ, ਉਹਨਾਂ ਨੇ ਚੁਕਾਤੀਆਂ। ਫਿਰ ਡੀਸੀ ਜਿਹੜਾ ਅੰਮ੍ਰਿਤਸਰ ਵਾਲਾ ਮੰਨਿਆ ਨਹੀਂ ਹੈ, ਮਿਸਟਰ ਕਿੰਗ ਉਹਦਾ ਨਾਂ ਹੈ, ਮੰਨਿਆ ਨਹੀਂ ਹੈ। ਬੜੀਆਂ ਸਿਫਾਰਸ਼ਾਂ ਆਈਆਂ, ਕਹਿੰਦਾ ਬਿਲਕੁਲ ਨਹੀਂ ਮੰਨਦਾ ਇਸ ਗੱਲ। ਜਿਹਨਾਂ ਦੇ ਧਰਮ ਵਿੱਚ ਨਹੀਂ ਹੈ, ਬਿਲਕੁਲ ਨਹੀਂ ਮੰਨੀ ਹੋਈ ਕਿਸੇ ਦੀ ਸਿਫਾਰਸ਼। ਉਹਤੋਂ ਬਾਅਦ ਫਿਰ ਇਹ ਖੜੇ ਹੋਏ ਤੇਜਾ ਸਿੰਘ, ਇਹ ਪਹਿਲਾਂ ਗਏ ਸੀ ਲਾਹੌਰ ਤੋਂ ਤੇਜਾ ਸਿੰਘ ਐਂਡ ਕੰਪਨੀ, ਉਹਨੂੰ ਡੀਸੀ ਤੇ ਪਾਉਣ ਪ੍ਰੈਸ਼ਰ ਵੀ ਤੂੰ ਇਹ ਨਾ ਕਰ, ਉਹ ਨਹੀਂ ਮੰਨਿਆ। ਹਾਂ ਵੀ ਇਹ ਵਾਪਸ ਲੈ ਲੈ ਆਦੇਸ਼। ਫਿਰ ਇਹਨਾਂ ਨੇ ਆ ਵਾਹਿਗੁਰੂ ਵਾਹਿਗੁਰੂ ਵਾਲਾ ਇੱਥੇ ਆ ਜਿਹੜਾ ਸਿਸਟਮ ਹੈ ਆ ਪਿੰਡ ਰੋਡ ਤੇ ਮਲੇਰਕੋਟਲੇ ਤੋਂ ਪਰੇ ਭਸੌੜ, ਇੱਥੇ ਸੈਂਟਰ ਖੋਲਿਆ। ਇਹਦੇ ਜਲਦੇ ਤੇ ਹੀ ਲੱਗੇ ਹੋਏ ਨੇ। ਫਿਰ ਗੁਰਦਾਸ ਦੀਆਂ 12 ਰਜਾਈਆਂ ਟੀਕੇ ਦੇ ਨਾਲ, ਉਸੇ ਵੇਲੇ 12 ਰਜੀਆਂ, ਉਸੇ ਵੇਲੇ ਦਾ ਟੀਕਾ। ਇਹ ਸਾਰਾ ਪਲੈਨ ਪੰਡਿਤ ਪਾੜੀ ਬਾਟ ਵਾਲਾ ਹੈ, ਹੁਣ ਤੱਕ ਗਲ ਪਏ ਹੋਏ ਨੇ। ਹੁਣ ਲਾ ਦਾਂਗੇ, ਹੁਣ ਗਲੋ ਲੈ ਜਾਣਗੇ, ਲੈ ਵੀ ਤਾਂ ਜਾਣਗੇ। ਕੁਛ ਸਮਾਂ ਐਸਾ ਆ ਗਿਆ, ਸੰਗਤ ਪੜ੍ਹ ਗਈ, ਸਿੱਖ ਸੰਗਤ ਅਨਪੜ੍ਹ ਹੁੰਦੇ ਸੀ ਪਹਿਲਾਂ, 50-40 ਸਾਲ ਤੇ ਪੜ੍ਹੇ ਲਿਖੇ ਹੋਏ ਨੇ। ਪਹਿਲਾਂ ਕੌਣ ਪੜ੍ਹਿਆ ਲਿਖਿਆ ਸੀ? ਜੋ ਕਹਿਤਾ ਮੰਨ ਲਿਆ ਵਿਚਾਰਿਆਂ ਨੇ, ਜੇ ਸਾਖੀਆਂ ਸੁਣਾਈਆਂ ਸੁਣ ਲਈਆਂ। ਹੁਣ ਸ਼ੰਕਾ ਪਈ ਹੈ, 15 ਸਾਲ ਤੇ ਜ਼ਿਆਦਾ ਰੌਲਾ ਪਿਆ, 20 ਸਾਲ ਤੇ, ਵੀ ਇਹ ਕੀ ਹੋ ਰਿਹਾ? ਗੁਰਬਾਣੀ ਕਿਤੋਂ ਕਿਤੋਂ ਤਾਂ ਸਮਝ ਆਉਂਦੀ ਹੈ, ਗੁਰਬਾਣੀ ਕੁਛ ਕਹਿ ਰਹੀ ਹੈ, ਸਮਝ ਨਹੀਂ ਠੀਕ ਆ ਰਿਹਾ ਫਿਰ ਵੀ ਵਿਦਵਾਨਾਂ ਨੂੰ। ਪਰ ਇਹ ਜ਼ਰੂਰ ਹੈ ਵੀ ਕਿਤੇ ਗੜਬੜ ਹੈ, ਕਿਤੇ ਗੜਬੜ ਹੈ, ਕਿਤੇ ਗੜਬੜ। ਜਦ ਉਹ ਟੀਕਾ ਕਰਦਾ ਸੀ, ਜਦ ਵੀ ਰੌਲਾ ਪਾਇਆ ਵੀ ਟੀਕਾ ਗਲਤ ਹੈ, ਟੀਕਾ ਗਲਤ ਹੈ। ਗਲਤੀ ਕੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਿਆ, ਉਹ ਵੀ ਵਿਦਵਾਨ ਸੀ, ਗਲਤੀ ਦਾ ਨਹੀਂ ਪਤਾ ਲੱਗਿਆ ਕੀ ਹੈ। ਪਰ ਰੌਲਾ ਜ਼ਰੂਰ ਪਾਇਆ ਵੀ ਇਹ ਪੰਡਿਤ ਖਰਾਬ ਕਰੂਗਾ, ਖਰਾਬ ਕਰਨ ਵਾਸਤੇ ਹੈ, ਸਾਜਿਸ਼ ਹੈ, ਇਹ ਹੈ, ਵੋ ਹੈ, ਰੌਲਾ ਜਾਂਦਾ ਹੀ ਪੈਂਦਾ। ਹੁਣ ਸਾਰੀ ਗੱਲ ਸਮਝ ਆਈ ਹੈ ਜਾ ਕੇ, ਨਾਲੇ ਸਮਾਂ ਸੱਚ ਉਹਦੀ ਖੇਡ ਹੈ, ਜਦੋਂ ਮਰਜ਼ੀ ਪ੍ਰਗਟ ਹੋ ਜਾਵੇ। ਜਦ ਸਾਹਮਣ ਵਾਲੇ ਨਹੀਂ ਸੀ, ਨਾਲ ਦੇ ਨਹੀਂ ਸੀ ਹੁੰਦੇ ਨਾ, ਜਿੰਨਾ ਚਿਰ ਸੱਚ ਨੂੰ ਸਾਂਭਣ ਵਾਲੇ ਨਾ ਹੋਣ, ਉਹਨਾਂ ਚਿਰ ਸੱਚ ਪ੍ਰਗਟ ਵੀ ਨਹੀਂ ਹੁੰਦਾ। ਸਮਝਣ ਵਾਲੇ ਹੋਣ, ਸਾਹਮਣੇ ਦਾ ਮਤਲਬ ਹਿਰਦਿਆਂ ਸਾਹਮਣ ਵਾਲੇ ਹੋਣ, ਸਮਝਣ ਵਾਲੇ ਹੋਣ, ਸੱਚ ਤੇ ਚੱਲਣ ਵਾਲੇ ਹੋਣ, ਸੱਚ ਦਾ ਪ੍ਰਚਾਰ ਕਰਨ ਵਾਲੇ ਹੋਣ, ਸੱਚ ਵਾਸਤੇ ਨੁਕਸਾਨ ਝੱਲਣ ਵਾਲੇ ਹੋਣ। ਸੱਚ ਦੇ ਪ੍ਰਚਾਰ ਵਾਸਤੇ ਹਮੇਸ਼ਾ ਨੁਕਸਾਨ ਉਹਨਾਂ ਕੋਲ ਦੇਣਾ ਪੈਂਦਾ। ਧੰਨ ਮਨ ਧਨ ਸਭ ਸਤਿਗੁਰ ਕੋ ਹੁਕਮ ਮੰਨਿਆ ਪਾਈਏ। ਪ੍ਰਾਪਤੀ ਦਾ ਬਾਅਦ ਚਾਹੇ ਪ੍ਰਾਪਤੀ ਤਾਂ ਸਾਰੀ ਹੋਈ ਹੈ, ਫਿਰ ਨੁਕਸਾਨ ਤਾਂ ਝੂਠ ਦਾ ਹੁੰਦਾ, ਦੇਣਾ ਕੀ ਹੈ? ਦੇਣਾ ਝੂਠ, ਮਿਲਣਾ ਕੀ ਹੈ? ਮਿਲਣਾ ਸੱਚ, ਮਿਲਣਾ ਉਹ ਜਿਹੜਾ ਜਾਣਾ ਕਦੇ ਨਹੀਂ, ਦੇਣਾ ਉਹ ਹੈ ਜਿਹੜਾ ਰਹਿਣਾ ਕੋਲ ਨਹੀਂ, ਦੇਣਾ ਤਾਂ ਉਹ ਹੈ ਜਿਹੜਾ ਰਹਿਣਾ ਕੋਈ ਨਹੀਂ ਸਾਡੇ ਕੋਲ, ਮਿਲਣਾ ਉਹ ਹੈ ਜਿਹੜਾ ਜਾਣਾ ਕੋਈ ਨਹੀਂ। ਸੌਦਾ ਤਾਂ ਸਸਤਾ ਹੈ, ਪਰ ਸਾਨੂੰ ਦੁਨੀਆਦਾਰ ਆਦਮੀਆਂ ਨੂੰ ਮਹਿੰਗਾ ਲੱਗਦਾ ਹੈ, ਦੁਨੀਆਦਾਰੀ ਆਦਮੀਆਂ ਨੂੰ ਇਹ ਮਹਿੰਗਾ ਲੱਗਦਾ ਹੈ। ਇਹ ਤਾਂ ਬਹੁਤ ਸੌਖਾ ਸਸਤਾ, ਮਨ ਦੇ ਰਾਮ ਲਈ ਉਹ ਹੈ ਮੋਲ, ਜਿਹੜਾ ਦੁਖੀ ਕਰਦਾ ਮਨ ਉਹਨੂੰ ਦੇ ਕੇ ਰਾਮ ਲਿਆ ਵੱਟੇ, ਉਹਦੇ ਸੌਦਾ ਸਸਤਾ ਨਹੀਂ। ਪਰ ਸਮਝ ਹੋਵੇ, ਲਾਲ ਦੀ ਪਛਾਣ ਹੋਵੇ, ਰਤਨ ਦੀ ਪਛਾਣ ਹੋਵੇ, ਕੌਡੀ ਬਦਲੇ ਮਿਲਦਾ ਹੋਵੇ, ਬੇਵਕੂਫ ਹੈ ਜਿਹੜਾ ਨਾ ਲਵੇ। ਇੱਥੇ ਕੀ ਹੋ ਰਿਹਾ, ਹੀਰਾ ਜਨਮ ਅਮੋਲ ਹੈ, ਕੌਡੀ ਬਦਲੇ ਜਾ ਰਹੇ, ਕੌਡੀ ਦੇ ਬਦਲੇ ਜਿਹੜਾ ਚੀਜ਼ ਦੇ ਰਿਹਾ ਉਹ ਸਿਆਣਾ ਹੈ ਕਿ ਜਿਹੜਾ ਕੌਡੀ ਦੇ ਬਦਲੇ ਉਹ ਲੈ ਰਿਹਾ ਉਹ ਸਿਆਣਾ। ਇੱਥੋਂ ਸਿਆਣੇ ਦਾ ਹਰ ਮੂਰਖ ਦਾ ਪਤਾ ਲੱਗਣਾ, ਤਾਂ ਗੁਰਮਤਿ ਇਹਨਾਂ ਨੂੰ ਮੂਰਖ ਕਹਿੰਦੀ ਹੈ, ਸਾਰਿਆਂ ਨੂੰ, ਬੜੇ ਬੜਿਆਂ ਨੂੰ, ਜਿਹੜੇ ਬੜੇ ਬੜੇ ਬਣੇ ਫਿਰਦੇ, ਰਾਜੇ ਮਹਾਰਾਜੇ ਅਫਸਰ ਜੱਜ ਸਭ ਸਾਰੇ ਮੂਰਖ, ਤਾਂ ਕਹਿੰਦੀ ਹੈ ਕੌਡੀ ਬਦਲੇ ਜਿਹੜਾ ਜਨਮ ਗਵਾ ਰਿਹਾ ਹੈ ਉਹ ਸਿਆਣਾ ਕਿੱਥੋਂ ਹੈ। ਆਪਣੇ ਆਪ ਨੂੰ ਸਿਆਣਾ ਮੰਨਣਾ ਅਲੱਗ ਗੱਲ ਹੈ, ਆਪਣੇ ਆਪ ਨੂੰ ਇਹਨੂੰ ਫਾਂਸੀ ਕਰ ਦੇਣਾ ਉਹ ਵੀ ਸਿਆਣਾ ਹੀ ਮੰਨਦਾ, ਜੱਜ ਕਹਿੰਦਾ ਵੀ ਅਪਰਾਧੀ ਉਹ ਵੀ ਸਿਆਣਾ ਹੀ ਮੰਨਦਾ, ਆਪਣੇ ਆਪ ਨੂੰ ਤਾਂ ਸਿਆਣਾ ਮੰਨਣ ਵਾਲਿਆਂ ਦੀ ਗੱਲ ਵੱਖਰੀ ਗੱਲ ਹੈ। ਪਰ ਦਲੀਲ ਦੇ ਉੱਤੇ ਆ ਕੇ ਖਰਾ ਉਤਰ ਕੇ ਸਿਆਣਾ ਕਿਵੇਂ ਹੈ, ਕਿਆ ਤਾਂ ਕਹੋ ਇਹ ਗੱਲ ਝੂਠ ਹੈ, ਕੌਡੀ ਬਦਲੇ ਜਾ ਰਹੀ ਦਾ ਜਮਨ ਅਮੋਲ ਹੈ, ਇਹਨੂੰ ਹਿੰਦੂ ਵੀ ਮੰਨਦੇ ਨੇ, ਉਹ ਵੀ ਮੰਨਦੇ ਨੇ, ਜਾਂ ਤਾਂ ਉਹ ਨਾ ਮੰਨਣ ਇਸ ਗੱਲ ਨੂੰ, ਫਿਰ ਤਾਂ ਅਸੀਂ ਕਹਿ ਸਕਦੇ ਅਸੀਂ ਕਹਿੰਦੇ ਭਾਈ ਉਹ ਤਾਂ ਮੰਨਦੇ ਨੇ, ਦੱਸੋ ਕਿਹੜਾ ਧਰਮ ਇਹਨੂੰ ਜਿਹੜਾ ਮੰਨਦਾ, ਸਾਰੇ ਮੰਨਦੇ, ਇਹਦੇ ਵਿਚਾਰੋ ਕੌਣ ਕੌਣ ਹੈ ਫਿਰ, ਜਿਹੜਾ ਜਿਹਦਾ ਜਨਮ ਜਾ ਰਿਹਾ ਕੌਡੀ ਬਦਲੇ ਉਹ ਸਿਆਣਾ ਕਿਵੇਂ ਹੈ। ਨਾ ਕੋਈ ਮੂਰਖ ਨਾ ਕੋਈ ਸਿਆਣਾ, ਸਭ ਕੁਛ ਵਰਤੇ ਤੇਰਾ ਪਾਣਾ, ਇਹਦਾ ਪਾਣਾ ਵਰਤਦਾ, ਜੇ ਚਾਹੁੰਦਾ ਮੈਂ ਕੌਡੀ ਰੱਖਣੀ ਹੈ ਜਨਮ ਗਵਾਉਣਾ ਗਵਾ ਲੈ, ਇਹਦਾ ਹੀ ਪਾਣਾ ਹੈ, ਇਹ ਇੱਕ ਮਨ ਇੱਕ ਚਿੱਤ ਹੋ ਕੇ ਹੀ ਫੈਸਲਾ ਕਰਦਾ ਜਿਹੜਾ ਕਰਦਾ, ਸਭ ਕੁਛ ਵਰਤੇ ਤੇਰਾ ਪਾਣਾ, ਕਹਿੰਦੇ ਤੇਰਾ ਪਾਣਾ ਹੀ ਵਰਤਦਾ, ਚਾਹੇ ਤੂੰ ਮੂਰਖ ਬਣ ਜਾ ਚਾਹੇ ਸਿਆਣਾ ਬਣ ਜਾ, ਇਹਦੇ ਵਾਸਤੇ ਹੈ ਭਗਤੀ, ਪਰਮੇਸ਼ਰ ਵਾਸਤੇ ਨਹੀਂ ਹੈ ਭਗਤੀ, ਹੈ ਤੇਰਾ ਭਾਣਾ, ਪਰਮੇਸ਼ਰ ਦਾ ਭਾਣਾ ਕੋਈ ਨਹੀਂ ਵਰਤਦਾ, ਇਹ ਜੀਵ ਦਾ ਭਾਣਾ ਵਰਤਦਾ, ਇਹਦੀ ਇੱਛਾ ਵਰਤਦੀ ਹੈ। ਹੁਣ ਇਹਨੇ ਕੌਡੀ ਬਦਲੇ ਜਨਮ ਕੌਣ ਹੈ, ਕਿਆ ਜਨਮ ਪਦਾਰਥ ਲੈ ਕੇ ਕੌਡੀ ਦਾ ਨੁਕਸਾਨ ਕਰਨਾ, ਕੌਡੀ ਦੇ ਨੁਕਸਾਨ ਚ ਹੀਰਾ ਬਚਾਉਣਾ ਜਾਂ ਨਹੀਂ ਬਚਾਉਣਾ, ਦੱਸਤਾ ਨਾ ਸਭ ਨੂੰ, ਪਤਾ ਨਾ ਸਭ ਨੂੰ, ਪ੍ਰਚਾਰ ਹੈ ਨਾ ਦੁਨੀਆਂ ਚ, ਫਿਰ ਹੁਣ ਮੂਰਖ ਸਿਆਣਾ ਕੌਣ ਹੈ, ਇਹਦੀ ਇੱਛਾ ਵਰਤਦੀ ਹੈ, ਇਹਨੂੰ ਕਿਹਾ ਜੀਵ ਨੂੰ ਸਭ ਕੁਛ ਵਰਤੇ ਤੇਰਾ ਭਾਣਾ, ਅਸੀਂ ਅਰਥ ਗਲਤ ਲਾਈ ਜਾਂਦੇ ਹਾਂ, ਤੇਰਾ ਜਾ ਕੇ ਪਰਮੇਸ਼ਰ ਨਾਲ ਜੋੜਦਾ, ਕਿਤੇ ਤੇਰਾ ਕਦੇ ਤੇਰਾ ਕਿਹਦੇ ਨਾਲ ਜੁੜਦਾ, ਇਹੀ ਬਸ ਗੱਲ ਹੈ, ਕਦੇ ਇਹਦੇ ਨਾਲ ਜੁੜਦਾ ਤੇਰਾ ਭਾਣਾ, ਇਹਨੂੰ ਸੰਬੋਧਨ ਹੈ, ਬਹੁਤ ਜਗ੍ਹਾ ਜੀਵ ਨੂੰ ਸੰਬੋਧਨ ਹੈ, ਤੇਰੀ ਭਾਣਾ ਹੀ ਵਰਤਦਾ, ਤੇਰੀ ਮਰਜ਼ੀ ਉਹ ਵਰਤਦੀ ਹੈ, ਕਿ ਦੱਸਣ ਵਾਲੇ ਨੇ ਦੱਸਦਾ ਭਾਈ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ, ਇੱਧਰ ਨਰਕ ਹੈ, ਇੱਧਰ ਨਰਕ ਹੈ, ਇੱਧਰ ਸੁਰਗ ਹੈ, ਉਹ ਮੂਰਖ ਸਿਆਣਾ ਤਾਂ ਉਧਰੋਂ ਬੋਲੀ ਗਏ, ਮੂਰਖ ਸਿਆਣਾ ਤਾਂ ਇਹਨਾਂ ਚ ਨੇ, ਉਹ ਮੂਰਖ ਸਿਆਣਾ ਕਿੱਥੇ, ਮੂਰਖ ਸਿਆਣੇ ਤਾਂ ਅਸੀਂ ਹਾਂ, ਕਹਿੰਦੇ ਨਾ ਭਾਈ ਮੂਰਖ ਨਾ ਭਾਈ ਸਿਆਣਾ, ਸਭ ਕੁਛ ਵਰਤੇ ਤੇਰਾ, ਤੂੰ ਆਪਣੀ ਮਰਜ਼ੀ ਨਾਲ ਸਿਆਣਾ ਬਣ ਸਕਦਾ, ਆਪਣੀ ਮਰਜ਼ੀ ਨਾਲ ਮੂਰਖ ਬਣ ਸਕਦਾ, ਇਹ ਗੱਲ ਹੈ। ਜੇ ਤਾਂ ਗੁਰਬਾਣੀ ਭਾਈ ਮੰਨ ਲਈ, ਸਿਆਣੇ ਦੀ ਗੱਲ ਮੰਨ ਲਈ, ਸਿਆਣਾ ਬਣ ਜਾਏਗਾ, ਸਿਆਣੇ ਦੀ ਗੱਲ ਨਾ ਬਣੀ ਤਾਂ ਮੂਰਖ ਦਾ ਹੈਗਾ ਹੀ ਹੈ ਫਿਰ, ਜੇ ਸਿਆਣੀ ਗੱਲ ਨੂੰ ਕਹੇ ਗੱਲ ਤਾਂ ਸਿਆਣੀ ਹੈ ਪਰ ਮੈਂ ਮੰਨਣੀ ਨਹੀਂ, ਗੱਲ ਤਾਂ ਠੀਕ ਹੈ ਸਿਆਣੀ ਹੈ ਪਰ ਮੈਂ ਨਹੀਂ ਮੰਨਣੀ, ਫਿਰ ਤਾਂ ਤੂੰ ਆਪੇ ਮੂਰਖ ਬਣਿਆ, ਕਿਸੇ ਨੇ ਤਾਂ ਬਣਾਇਆ ਨਹੀਂ, ਗੁਰਬਾਣੀ ਨੂੰ ਨਾ ਮੰਨ ਕੇ ਮੂਰਖ ਬਣਦੇ ਹਾਂ ਆਪਣੀ ਮਰਜ਼ੀ ਨਾਲ, ਇਹ ਗੱਲ ਹੈ ਸਿਰਫ ਐਸ ਪੰਕਤੀ ਦੇ ਇੰਨੇ ਹੀ ਅਰਥ ਨੇ, ਅਸੀਂ ਹੋਰ ਇਹ ਅਰਥ ਕਰਕੇ ਅੜਜ ਜਾਂਦੇ ਹਾਂ, ਫਿਰ ਸਮਝ ਨਹੀਂ ਆਉਂਦੇ ਵੀ ਗੱਲ ਕਿਵੇਂ ਬਣੀ, ਵੀ ਜੇ ਪਰਮੇਸ਼ਰ ਦੇ ਬਾਣੇ ਨਾਲੇ ਮੂਰਖ ਸਿਆਣੇ, ਫਿਰ ਸਾਡਾ ਤਾਂ ਕੁਛ ਪਾਠ ਇਹਨਾਂ ਨੇ, ਜੇ ਸਾਡਾ ਪਾਠ ਇਹਨਾਂ ਰਿਹਾ ਸਾਨੂੰ ਸਿੱਖਿਆ ਦਾ ਮਤਲਬ ਕੀ ਰਹਿ ਗਿਆ, ਫਿਰ ਸਿੱਖਿਆ ਦੇਣ ਦਾ ਕੀ ਮਤਲਬ ਹੈ। ਹਾਂਜੀ,
ਫੇਰੋਂ ਘੱਟ ਘੱਟ ਸਗਲ ਕਹਿ ਪੁਰ ਰਹੇ ਭਗਵਾਨ, ਹੋਵਤ ਆਏ ਸਦ ਸਦੀਪ ਦੁੱਖ ਭੰਜਨ ਗੁਰ ਗਿਆ।
ਹਾਂ, ਹੋਵਤ ਆਏ ਸਦ ਸਦੀਪ, ਬਹੁਤ ਇੰਪੋਰਟੈਂਟ ਪੰਕਤੀ, ਸਭ ਕੁਛ ਕੱਟਿਆ ਗਿਆ, ਰਿੱਧੀਆਂ ਸਿੱਧੀਆਂ ਨਾ ਮਾਲਾ, ਜਿੰਨੀਆਂ ਵੀ ਮੱਤਾਂ ਨੇ ਦੂਜੀਆਂ ਦੁਰਮਤਾਂ, ਜਿੰਨੇ ਉਹਨਾਂ ਦੇ ਪ੍ਰੋਸੈਸ ਨੇ ਸਾਰੇ, ਭਗਤੀ ਦੇ ਸਾਰੇ ਹੀ ਇਸ ਗੱਲ ਨਾਲ ਕੱਟੇ ਗਏ। ਹੋਵਤ ਆਇਓ ਸਦ ਸਦੀਪ ਦੁੱਖ ਭੰਜਨ
ਗੁਰ ਗਿਆਨ।
ਗੁਰ ਗਿਆਨ, ਗੁਰਮਤ ਦਾ ਗਿਆਨ ਸਿਰਫ ਕੱਲਾ ਹੈ ਜਿਹੜਾ ਹਮੇਸ਼ਾ ਤੋਂ ਹੀ ਦੁੱਖ ਨੇ ਜਿਹੜੇ ਉਹਨਾਂ ਦਾ ਨਾਸ ਕਰਨ ਵਾਲਾ ਰਿਹਾ। ਹੋਰ ਕਿਸੇ ਚੀਜ਼ ਨਾਲ ਦੁੱਖ ਨਾਸ ਨਹੀਂ ਹੋਏ ਕਿਸੇ, ਕੋਈ ਦਵਾਈ ਹੋਰ ਕਾਮਯਾਬ ਨਹੀਂ ਹੈ ਕਿਸੇ ਮਤ ਦੀ ਵੀ ਕਿ ਸੁੱਖ ਹੋ ਜਾਵੇ, ਆ ਸੁੱਖ ਪਰਮ ਸੁੱਖ ਪਰਮ ਆਨੰਦ ਮਿਲ ਜਾਵੇ, ਦੁੱਖਾਂ ਦਾ ਨਾਸ ਹੋ ਜਾਵੇ, ਕੋਈ ਤਰੀਕਾ ਨਹੀਂ ਹੋਰ ਗੁਰਮਤ ਦੇ ਗਿਆਨ ਬਿਨਾ। ਗੋਬਤ ਆਇਓ ਸਤ ਸਦੀਪ ਦੁੱਖ ਭੰਜਨ
ਗੁਰ ਗਿਆਨ,
ਤੇਰੇ ਦੁੱਖਾਂ ਦਾ ਨਾਸ ਕਰਨ ਵਾਲਾ ਹਮੇਸ਼ਾ ਤੋਂ ਲੈ ਕੇ ਸਤ ਸਦੀਪ ਤੋਂ ਲੈ ਕੇ ਆ ਗੁਰਮਤ ਦਾ ਗਿਆਨ ਹੀ ਹੁੰਦਾ ਚਲਾ ਆਇਆ। ਇਹ ਗੁਰਮਤ ਦਾ ਗਿਆਨ ਪਰਮੇਸ਼ਰ ਨੇ ਦਿੱਤਾ, ਇਹ ਆਦਮੀ ਦਾ ਗਿਆਨ ਨਹੀਂ ਗੁਰ ਗਿਆਨ ਹੈ। ਇਹ ਦਿਮਾਗ ਦੀ ਕਾਢ ਨਹੀਂ ਕਿਸੇ ਦੀ ਹੈ, ਇਹ ਕਿਸੇ ਦੇ ਦਿਮਾਗ ਦੀ ਕਾਢ ਨਹੀਂ, ਇਹ ਤਾਂ ਬੁਲਾਇਆ ਬੋਲਿਆ। ਜਿਹਨਾਂ ਨੇ ਸ੍ਰਿਸ਼ਟੀ ਰਚੀ ਹੈ ਨਾ ਉਹਨਾਂ ਨੇ ਦਿੱਤਾ ਇਹ, ਜਿਹੜਾ ਸ਼ੁਰੂ ਤੋਂ ਤੈਨੂੰ ਇੰਨੀਆਂ ਪੌੜੀਆਂ ਚੜਾ ਕੇ ਲਿਆ ਨਾ ਆਖਰੀ ਪੌੜੀ ਦੇਖਣਾ, ਉਹਨੇ ਕਿਹਾ ਵੀ ਆ ਹੈ ਗਿਆਨ, ਇਹਦੇ ਨਾਲ ਇਹ ਪੌੜੀ ਚੜ ਜਾਏਗਾ ਤੂੰ ਬਸ, ਵੀ ਗਾਹਾਂ ਸੁੱਖ ਘਰ ਹੈ, ਜਾਣਾ ਨਾਨਕ ਸੁੱਖ ਘਰ ਆਇਆ ਸੁੱਖ ਸਾਗਰ ਚਲਿਆ ਜਾਏਗਾ, ਉਹ ਸੁੱਖ ਉਹ ਘਰੇ ਸੁੱਖ ਦਾ, ਉਹ ਤੇ ਹਈ ਸੁੱਖ ਦੁੱਖ ਹੁੰਦਾ ਹੀ ਨਹੀਂ, ਦੁੱਖ ਤਾਂ ਇੱਥੇ ਹੀ ਰਹੇ ਸੰਸਾਰ ਚ।
ਹੋ ਛੁੱਟ ਕੇ ਹੋਏ ਆਨੰਦ ਤੇ ਹੋ
ਇਹਨੂੰ ਤਾਂ ਗੁਰਮਤੀ ਸਮਝ ਆ ਗਈ, ਉਹਨੂੰ ਤਾਂ ਗਿਆਨ ਮਿਲ ਗਿਆ, ਗਿਆਨ ਮਿਲ ਗਿਆ ਨਾ, ਸੰਤੋ ਮੱਖਣ ਖਾਇਆ ਮੱਖਣ ਗਿਆਨ ਹੈ। ਜੇ ਉਹ ਗਿਆਨ ਨਹੀਂ ਨਾ ਮੱਖਣ ਮਿਲਿਆ ਖਾਧਾ, ਉਹ ਕੀ ਹੈ ਤੱਤ ਗਿਆਨ, ਤੱਤ ਵਿਚਾਰ, ਇਹ ਹੈ ਮਥੁਰਾ, ਇਹ ਵਿਚਾਰ ਚੋਂ ਤੱਤ ਮਿਲਣਾ, ਗੁਰਬਾਣੀ ਨੂੰ ਵਿਚਾਰ ਕੇ ਰਿੜਕ ਕੇ ਮਿਲਣਾ ਮੱਖਣ, ਇਹ ਪੜ੍ਹਨਾ ਪੜ੍ਹਿਆ ਨਾ ਹੀ ਭੇਦ
ਬੁੱਝਿਆ,
ਗਿਆਨ ਬੁੱਝਣ ਵਾਲੀ ਚੀਜ਼।
ਦੁੱਖ ਭੰਜਨ ਤੇਰਾ ਨਾਮ ਜੀ,
ਨਾਮ ਹੈ ਗਿਆ,
ਕਿਹਦੇ ਵੱਲੋਂ ਬੋਲਿਆ ਗਿਆ ਤੇਰਾ,
ਕਿਹਦੇ
ਤੇਰਾ ਕਿਹਦੇ ਵੱਲੋਂ ਬੋਲਿਆ,
ਇਹ ਜੀਵ ਵੱਲੋਂ ਬੋਲਿਆ, ਜਦ ਇਹਦਾ ਦੁੱਖ ਚਲਿਆ ਗਿਆ ਫਿਰ ਇਹਨੇ ਕਿਹਾ ਵੀ ਤੇਰਾ ਨਾਮ ਵਾਕਿਆ ਦੁੱਖ ਭੰਜਨ, ਇਹਨੇ ਤਾਂ ਫਿਰ ਗਵਾਹੀ ਦਿੱਤੀ ਹੈ ਹਾਂ, ਇਹ ਚੀਜ਼ ਨੂੰ ਜਿਹੜਾ ਹੈ ਨਾ ਇਹਦੀ ਪ੍ਰੋੜਤਾ ਕੀਤੀ ਵੀ ਹਾਂ ਗੱਲ ਠੀਕ ਹੈ। ਇੱਥੇ ਤਾਂ ਕਿਹਾ ਹੋ ਤਾਇਓ ਸਰਸਦੀ ਦੁੱਖ ਭੰਜਨ ਗੁਰ ਗਿਆਨ, ਇਹੀ ਹੁੰਦਾ ਹੈ ਜਿਹਦਾ ਹੋਇਆ ਨਾਸ ਦੁੱਖ, ਉਹ ਕਹਿੰਦਾ ਦੁੱਖ ਭੰਜਨ ਤੇਰਾ, ਜਿਹਨੇ ਦਵਾਈ ਖਾ ਕੇ ਜਿਹਨੂੰ ਆਰਾਮ ਆ ਕਹਿੰਦਾ ਹਾਂ ਬਈ ਠੀਕ ਹੈ, ਇਹ ਦਵਾਈ ਬਿਲਕੁਲ ਰੋਗ ਦਾ ਨਾਸ ਕਰਨ ਵਾਲੀ ਹੈ, ਉਹ ਤਾਂ ਉਹਨੇ ਤਾਂ ਗਵਾਹੀ ਦਿੱਤੀ ਹੈ ਸਿਰਫ, ਇਹ ਵੀ ਕਿਸਮ ਦੀ ਗਵਾਹੀ ਹੋਈ ਹੈ, ਚਾਹੇ ਗਵਾਹੀ ਮੰਨ ਲਓ ਚਾਹੇ ਅਟਲ ਸੱਚਾਈ ਮੰਨ ਲਓ, ਵੈਸੇ ਤਾਂ ਅਟਲ ਸੱਚਾਈ ਹੈ, ਬੋਲਣ ਵਾਲੇ ਨੂੰ ਨਹੀਂ ਪਤਾ ਸਤ ਸਦੀਪ ਆਇਆ, ਬੋਲਣ ਵਾਲੇ ਨੂੰ ਤਾਂ ਆਪਣਾ ਪਤਾ ਮੇਰਾ ਗਿਆ, ਚਲੋ ਜਿੰਨਿਆਂ ਦੀ ਉਹਨਾਂ ਨੇ ਤਾਂ ਮੂਹਰੇ ਨਾਲ ਨਾਲ ਲਏ, ਜਿਹਨਾਂ ਨਾਲ ਸੰਪਰਕ ਹੋਇਆ ਉਹਨਾਂ ਦਾ ਪਤਾ, ਜਿਹਨਾਂ ਦੀ ਬਾਣੀ ਪੜ੍ਹ ਲਈ ਉਹਨਾਂ ਦਾ ਪਤਾ, ਸਤ ਸਦੀਪ ਤੋਂ ਹੀ ਹੁੰਦਾ ਆਇਆ, ਇਹਦਾ ਮਤਲਬ ਕੋਈ ਯੁੱਗ ਨਹੀਂ ਹੁੰਦਾ ਹੋਰ, ਇਹੀ ਨਾਮ ਹੈ ਰਾਜ ਹਮੇਸ਼ਾ ਤੋਂ ਲੈ ਕੇ, ਉਹਦੇ ਯੁੱਗ ਗਿਣਦੇ ਨੇ ਚਾਰੇ ਦੁਆਪਰ ਤਪ ਸੀ, ਇਹ ਬਿਲਕੁਲ ਗਲਤ ਹੈ, ਸਤ ਸਰੀਪ ਤੋਂ ਇਹ ਗਿਆਨ ਹੁੰਦਾ ਹੈ ਦੁੱਖ ਭੰਜਨ, ਯੁੱਗ ਤਾਂ ਕੋਈ ਰਿਹਾ ਹੀ ਨਾ, ਫਿਰ ਹਮੇਸ਼ਾ ਆਹੀ ਯੁੱਗ ਰਹਿੰਦਾ, ਕਲ ਯੁੱਗ ਹੈ, ਦੋ ਯੁੱਗ ਨੇ ਹੋਰ, ਇੱਕ ਤਾਂ ਗਰਭ ਦੇ ਵਿੱਚ ਹੈ ਯੁੱਗ, ਜਿੰਨਾ ਚਿਰ ਗਰਭ ਚ ਹੈ ਉਹ ਯੁੱਗ ਅਲੱਗ ਹੈ, ਉੱਥੇ ਸਾਰੀਆਂ ਉਹਦਾ ਪ੍ਰਭਾਵ ਹੈ ਮੇਰੇ ਸਾਸਤੇ, ਨਾ ਉੱਥੇ ਮੂੰਹ ਹੈ, ਨਾ ਕੋਈ ਚੀਜ਼ ਖਾਂਦਾ, ਨਾ ਕੋਈ ਉੱਥੇ ਚੀਜ਼ ਹਜ਼ਮ ਕਰਦਾ ਆਪ, ਇਹ ਉੱਥੇ ਡਾਇਰੈਕਟ ਉਹਦੇ ਆਸਰੇ, ਉੱਥੇ ਪੱਕੀਆਂ ਪਕਾਈਆਂ ਮਿਲਦੀਆਂ ਨੇ, ਹਜ਼ਮ ਕੀਤੀਆਂ ਕਰਾਈਆਂ ਮਿਲਦੀਆਂ ਨੇ, ਦੇਖੋ ਹਜ਼ਮ ਨਹੀਂ ਕਰਦਾ ਇਹ, ਹਜ਼ਮ ਵੀ ਆਪ ਨਹੀਂ ਕਰਦਾ ਚੀਜ਼ ਖਾ ਕੇ, ਉਹ ਹਜ਼ਮ ਕੀਤਾ ਹੋਇਆ ਰਸ ਮਿਲਦਾ, ਉਹ ਲੋਕ ਇਹ ਹੋਰ ਹੈ, ਉੱਥੇ ਦਾ ਪ੍ਰੋਸੀਜਰ ਇਹ ਹੋਰ ਹੈ, ਸਾਹ ਆਪ ਨਹੀਂ ਲੈਂਦਾ ਜਿਉਂਦਾ ਫਿਰ, ਉਹ ਅੱਡ ਲੋਕ ਹੈ, ਉਹਨੂੰ ਕਹਿੰਦੇ ਦੁਆਪੁਰ, ਦੁਆਪਰ ਆਪੁਰ ਨਹੀਂ ਹੈ, ਦੂਜਾ ਪੁਰ ਹੈ, ਉਹ ਤ੍ਰੇਤੋ ਤੋਂ ਬਾਅਦ ਦੁਆਪੁਰ ਉਹ ਹੈ ਅਕਲ ਯੁਗ ਹੈ, ਇੱਥੋਂ ਗਿਣੀਏ ਤਾਂ ਤ੍ਰੇਤਾ ਨਾ ਇੱਥੋਂ ਗੁਣੀਏ ਤੋਂ ਦੂਆ ਉਹ ਹੈ ਹੁਣ ਇੱਥੋਂ ਗਿਣਾਂਗੇ ਨਾ ਜਿੱਥੋਂ ਆਪਾਂ ਖੜੇ ਹਾਂ ਜੇ ਬੈਕ ਮੁੜਾਂਗੇ ਉਹ ਦੁਆਪਰ ਹੈ ਉਹ ਤ੍ਰੇਤਾ ਫਿਰ ਸਾਜੂਗਾ ਐਵੇਂ ਮੁੜ ਕੇ ਜਾਣਾ ਜਿਵੇਂ ਆਇਆ ਐਵੇਂ ਜਾਣਾ ਜੋ ਅਵਸਥਾ ਦੀ ਤ੍ਰੇਤੇ ਸੀ ਉਹ ਸ਼ਬਦ ਨਾਲ ਜੁੜਨਾ ਉਵੇਂ ਜਿਵੇਂ ਸ਼ਬਦ ਨਾਲ ਜੁੜਿਆ ਹੋਇਆ ਸੀ ਬਾਹਰ ਟੁੱਟਿਆ ਹੋਇਆ ਸੀ ਨਾ ਹਜ਼ਮ ਕਰਦਾ ਸੀ ਨਾ ਕੁਛ ਖਾਂਦਾ ਸੀ ਉਦੋਂ ਵੀ ਤਾਂ ਰੱਖਿਆ ਹੋਇਆ ਸੀ ਨਾ ਸਾਹ ਲੈਂਦਾ ਸੀ ਰੱਖਿਆ ਹੋਇਆ ਸੀ ਬਸ ਇੰਨਾ ਵਿਸ਼ਵਾਸ ਕਰੇ ਜੇ ਉਦੋਂ ਰੱਖਿਆ ਸੀ ਹੁਣ ਕੀ ਹੋਜੂ ਤੈਨੂੰ ਇਹ ਤਾਂ ਹੀ ਕਿਹਾ ਵੀ ਹੁਣ ਤੈਨੂੰ ਕੀ ਹੋਜੂਗਾ ਉਦੋਂ ਉਹਦੀ ਜ਼ਿੰਮੇਵਾਰੀ ਰੱਖਣ ਦੀ ਹੁਣ ਵੀ ਉਹਦੀ ਜ਼ਿੰਮੇਵਾਰੀ ਹੈ ਰੱਖਣ ਦੀ ਹੁਣ ਤੈਨੂੰ ਭੁਲੇਖਾ ਹੋ ਗਿਆ ਵੀ ਹੁਣ ਦੁਆਪਰ ਵਾਲਾ ਅਵਸਥਾ ਦਾ ਇਮੈਜਨ ਕਰਕੇ ਉਹ ਵਿਸ਼ਵਾਸ ਕਰਨਾ ਵੀ ਜੇ ਉੱਥੇ ਰੱਖਿਆ ਤਾਂ ਇੱਥੇ ਵੀ ਰੱਖੋ ਉਹ ਜੇ ਰੱਖੇਗਾ ਸਰਜਣਹਾਰ ਜਿਹਨੂੰ ਉਪਾਈ ਵੇਦਨੀ ਧਰਤੀ ਤੈਂ ਪੈਦਾ ਕੀਤੀ ਹੈ ਧਰਤੀ ਪੈਦਾ ਤਾਂ ਹੀ ਇਹ ਤਾਂ ਤੈਨੂੰ ਖਾਣ ਨੂੰ ਮਿਲਦਾ ਇਹ ਦੁਆਪਰ ਵਾਲਾ ਇਹਨੂੰ ਵਿਸ਼ਵਾਸ ਹੋਇਆ ਵੀ ਦੁਆਪਰ ਦੇ ਵਿੱਚ ਨਗਾ ਮਾਰ ਕੇ ਦੇਖੋ ਤੇ ਕੀ ਹੋ ਰਿਹਾ ਜਿਹੜਾ ਉੱਥੇ ਰੱਖਦਾ ਉਹੀ ਤੈਨੂੰ ਰੱਖੋ ਤੂੰ ਇੰਨੀਆਂ ਚਿੰਤਾਵਾਂ ਪਾਲ ਲਈਆਂ ਕਾਹਦੇ ਪਾਲ ਲਈ ਦੁਆਪਰ ਦੀ ਵਾਸ ਵਿੱਚ ਚੱਲਿਆ ਗਿਆ ਇੱਕ ਬੰਨ ਇੱਕ ਚਿੱਤ ਹੋ ਗਿਆ ਇੱਕ ਬੰਨ ਇੱਕ ਚਿੱਤ ਹੋ ਗਿਆ ਜਦ ਇੱਕ ਬੰਨ ਇੱਕ ਚਿੱਤ ਹੋ ਗਿਆ ਅਸਲ ਇਹ ਤ੍ਰੇਤੇ ਦੀ ਅਵਸਥਾ ਹੋ ਗਈ ਦੁਆਪਰ ਦੋ ਹੋ ਗਏ ਸੀ ਸਰੀਰ ਨਾਲ ਇੱਕ ਜੁੜਿਆ ਹੋਇਆ ਸੀ ਉਹਦੇ ਪਰ ਸਰੀਰ ਨਾਲ ਜਿਹੜਾ ਜੁੜਿਆ ਹੋਇਆ ਸੀ ਉਹਦਾ ਧਿਆਨ ਨਾਲ ਅੰਦਰ ਜੁੜਿਆ ਹੋਇਆ ਸੀ ਸਾਡਾ ਸਰੀਰ ਨਾਲ ਜੁੜੇ ਦਾ ਧਿਆਨ ਅੰਦਰ ਜੁੜ ਪਏ ਦੁਆਪਰ ਦੀ ਅਵਸਥਾ ਧਿਆਨ ਜਦ ਅਸੀਂ ਗੁਰਬਾਣੀ ਸੁਣਦੇ ਹਾਂ ਦੁਆਪਰ ਦੀ ਅਵਸਥਾ ਤੇ ਬਿਨਾਂ ਗੁਰਬਾਣੀ ਨਹੀਂ ਸਮਝ ਸੁਣੀ ਜਾ ਸਕਦੀ ਸ਼ਬਦ ਨਾਲ ਗੁਰਬਾਣ ਜੁੜਿਆ ਹੋਇਆ ਸੀ ਦੁਆਪਰ ਚ ਹੁਣ ਉਹਨੇ ਅਵਸਥਾ ਨਾਲ ਇੱਕ ਹੋਵੇ ਤਾਂ ਇਹ ਗੁਰਬਾਣੀ ਸਮਝ ਚੱਲਦੀ ਬੇਫਿਕਰੀ ਕਰਕੇ ਸਰੀਰ ਦੀ ਬੇਫਿਕਰੀ ਕਰਕੇ ਉੱਥੇ ਬੇਫਿਕਰੀ ਹੈ ਉਹਨੂੰ ਸਰੀਰ ਉਨੀ ਬੇਫਿਕਰੀ ਚ ਹੋਵੇ ਤਾਂ ਗੁਰਬਾਣੀ ਸਮਝ ਚੱਲਦੀ ਫਿਕਰ ਵਿੱਚ ਜਦ ਫਿਕਰ ਵਿੱਚ ਬੁੱਧੀ ਡਿਵਾਈਡ ਹੋਈ ਹੁੰਦੀ ਇਦੋਂ ਵੀ ਸਟਰੋਂਗ ਅਵਸਥਾ ਦੇ ਵਿੱਚ ਉਚਾਰੀ ਹੋਈ ਬਣੀ ਹੈ ਦੁਆਪਰ ਦੀ ਅਵਸਥਾ ਨਾਲੋਂ ਜ਼ਿਆਦਾ ਕਮ ਸੇ ਕਮ ਦੁਆਪਰ ਦੀ ਅਵਸਥਾ ਤਾਂ ਵੀ ਤਾਂ ਹੋਵੇ ਨਾ ਫਿਰ ਵੀ ਇਹਨੂੰ ਗਿਆਨ ਹੈ ਸਮਝ ਆਊਗਾ ਨਾਮ ਆਊਗਾ ਇਦੋਂ ਵੀ ਅੱਗੇ ਤ੍ਰੇਤੇ ਦੀ ਅਵਸਥਾ ਉਦੋਂ ਫਿਰ ਜੋਤ ਹੈ ਜੋਤ ਆ ਗੱਲ ਤ੍ਰੇਤੇ ਜੋਤ ਹੀ ਹੁੰਦੀ ਹੈ ਨਾ ਜੋਤ ਹੈ ਜੋਤ ਉਦੋਂ ਵੀ ਪਿੱਛੇ ਨਾ ਹੋਈ ਸਰੀਰ ਚ ਹੁੰਦਾ ਹੋਇਆ ਵੀ ਸਰੀਰ ਨਾਲ ਨਹੀਂ ਹੋਊ ਜਿਵੇਂ ਤ੍ਰੇਤੇ ਵਾਲੀ ਜੋਤ ਸਰੀਰ ਨਾਲ ਨਹੀਂ ਹੈ ਸਰੀਰ ਨਾਲ ਨਹੀਂ ਆਇਆ ਜੁੜਿਆ ਹੋਇਆ ਗੁਰਮੁਖ ਮਾਇਆ ਵਿੱਚ ਉਹ ਤ੍ਰੇਤੇ ਦੀ ਅਵਸਥਾ ਚ ਰਹੇਗਾ ਦੇਵਲੋਕ ਦੇ ਵਿੱਚ ਬੈਠਾ ਹੁੰਦਾ ਹੋਇਆ ਵੀ ਸਰੀਰ ਦੇ ਵਿੱਚ ਸਰੀਰ ਚ ਨਹੀਂ ਹੈ ਉਹ ਤ੍ਰੇਤੇ ਦੀ ਅਵਸਥਾ ਦੇ ਵਿੱਚ ਸਰੀਰ ਛੱਡਦੀ ਸਾਰੇ ਸੱਚ ਹੰਡ ਜਿੰਨਾ ਚਿਰ ਸਰੀਰ ਦੇ ਵਿੱਚ ਉਹਨਾਂ ਤਾਂ ਬਾਉਂਡਰੀ ਚ ਰਹੂ ਹੈ ਉਹਨਾਂ ਚ ਤਾਂ ਵਿੱਚ ਆਰਾਮ ਗਰਭ ਚ ਹੈ ਸਰੀਰ ਛੱਡਦੀ ਸਾਰ ਆਰਾਮ ਗਰਭ ਤੇ ਬਾਹਰ ਉਹਦੀ ਡਿਊਟੀ ਖਤਮ ਹੈ ਫਿਰ ਇੱਥੇ ਇੱਥੇ ਤਾਂ ਡਿਊਟੀ ਕਰ ਰਿਹਾ ਉਹ ਇਹ ਜਨਮ ਤੁਮਾਰੇ ਲੇਖੇ ਹੈ ਜਿਹੜਾ ਉਦੋਂ ਤੋਂ ਬਾਅਦ ਇਹ ਡਿਊਟੀ ਹੈ ਆਪਣਾ ਕੰਮ ਕਰ ਲਿਆ ਤੁਮਾਰੇ ਲੇਖੇ ਹੈ ਫਿਰ ਜਨਮ ਪਰਮੇਸ਼ਰ ਦੇ ਲੇਖੇ ਜਨਮ ਜਨਮ ਉਹਨੇ ਦਿੱਤਾ ਨਾ ਕਹਿੰਦਾ ਹੁਣ ਜਿਹੜੇ ਸਾਹ ਬਚ ਗਏ ਇਹ ਤੇਰੇ ਲੇਖੇ ਨੇ ਮੈਨੂੰ ਤਾਂ ਲੋੜ ਨਹੀਂ ਸਰੀਰ ਦੀ ਮੈਂ ਤਾਂ ਆਪਣਾ ਕੰਮ ਕਰ ਲਿਆ ਹੁਣ ਉਹਦੇ ਕੋਲ ਸਰੀਰ ਨਹੀਂ ਹੈ ਉਹ ਕਹਿੰਦਾ ਹੁਣ ਤੂੰ ਬੋਲ ਕੇ ਮੈਂ ਬੁਲਾਉਣਾ ਤੂੰ ਇਹਨਾਂ ਨੂੰ ਸੁਨੇਹਾ ਦੇ ਮੇਰਾ ਉਹ ਸੁਨੇਹਾ ਦੇ ਰਿਹਾ ਮੈਸੇਜ ਦੇ ਰਿਹਾ ਸੱਚਖੰਡ ਦਾ ਕੌਣ ਦਵੇ ਕਿਹਦੇ ਦਵਾਵੇ ਸੱਚਖੰਡ ਕਹਿੰਦੇ ਚੱਲ ਤੇਰਾ ਜਨਮ ਲਿਆ ਹੋਇਆ ਤੇਰਾ ਮੇਰਾ ਇੱਕੋ ਹੀ ਗੱਲ ਹੈ ਤੂੰ ਹੀ ਬੋਲ ਦੇ
ਕਈ ਪੰਕਤੀ ਜੀਵਨ ਵੀ ਬੋਲੀਆਂ
ਹੈ
ਕਈ ਪੰਕਤੀ ਜੀਵਨ ਵੱਲੋਂ ਵੀ ਬੋਲੀਆਂ ਗਈਆਂ
ਹਾਂ ਹਾਂ ਸਾਰਿਆਂ ਵੱਲੋਂ ਬੋਲੀਆਂ ਬੁੱਧੀ ਹੈ ਦੋ ਸਟੇਜਾਂ ਵਿੱਚ ਗੱਲ ਕਰਦੀ ਹੈ ਪਹਿਲੀ ਸਟੇਜ ਹੈ ਜਦੋਂ ਮਨਮੁਖੀ ਹੈ ਜਾਂ ਮਨਮੁੱਖਾਂ ਨੂੰ ਸੰਬੋਧਨ ਕਰਦੀ ਹੈ ਉਹ ਆਪਣੀ ਬੁੱਧ ਹੈ, ਮਨੁੱਖੀ ਬੁੱਧ ਹੈ, ਮਨ ਬੁੱਧੀ ਨੇ, ਮੰਗਦੇ ਨੇ ਕਈ ਕਈ ਗੱਲਾਂ। ਜਦੋਂ ਤੁਰਕੀ ਬਾਣੀ ਆਉਂਦੀ ਹੈ ਫਿਰ ਵਿਵੇਕ ਬੁੱਧੀ ਬੋਲਦੀ, ਕੋਈ ਬੁੱਧ ਬਦਲ ਕੇ ਬੋਲਦੀ, ਜਿਹੜੀ ਗੁਰਬਾਣੀ ਹੈ ਵਿਵੇਕ ਬੁੱਧੀ ਹੈ ਦੀ ਗੱਲ ਹੈ। ਜਿਹੜਾ ਸੰਸਾਰੀ ਗਿਆਨ ਹੈ ਜੋਗੀਆਂ ਨਾਲ, ਇਹ ਮਨ ਬੁੱਧੀ ਦਾ ਗਿਆਨ, ਪਰ ਆਹ ਗੁਰਬਾਣੀ ਪੜ੍ਹ ਕੇ ਮਨ ਬੁੱਧੀ ਡਿਵੈਲਪ ਹੋਈ ਹੋਈ ਹੈ ਸਮਝ ਕੇ। ਉਹ ਸਮਝ ਕੇ ਬੋਲਦਾ, ਸੋਚ ਕੇ ਨਹੀਂ ਬੋਲਦਾ, ਉੱਥੇ ਸਮਝ ਕੇ ਬੋਲਦਾ। ਸੋਚਣ ਵਾਲਿਆਂ ਨੂੰ ਤਾਂ ਉਹ ਧਰਮ ਬਣਾਇਆ, ਸੋਚਣ ਵਾਲਿਆਂ ਨੂੰ ਤਾਂ ਚੰਗਾ ਲੱਗਦਾ, ਠੀਕ ਲੱਗਦਾ। ਦੁਨੀਆਂ ਦੇ ਵਿੱਚ ਸੋਚਣ ਵਾਲੇ ਆਦਮੀ ਨੇ ਜਿਹੜੇ, ਉਹ ਸਾਰੇ ਧਰਮਾਂ ਨੂੰ ਠੀਕ ਬਣਦੇ ਨੇ। ਜਿਹੜੇ ਸਮਝਦਾਰ ਨੇ ਉਹਨਾਂ ਨੂੰ ਗਲਤ ਗਲਤ ਦਿੰਦਾ, ਠੀਕ ਠੀਕ ਦਿੰਦਾ। ਇੱਥੇ ਆ ਗਈ ਸਮਝ, ਸਮਝ ਤੇ ਪਰੇ ਕੀ ਹੈ, ਸਮਝ ਤੇ ਪਰੇ ਬੂਝ। ਦੁਨੀਆਂ 'ਚ ਸਮਝ ਤੋਂ ਪਰੇ ਕੁਛ ਨਹੀਂ ਮੰਨਦੇ ਲੋਕ, ਵਿਦਵਾਨ ਸਮਝ ਤੇ ਪਰੇ ਕੁਛ ਨਹੀਂ ਮੰਨਦੇ, ਗੁਰਬਾਣੀ ਮੰਨਦੀ। ਸਮਝ ਤੇ ਪਰੇ ਬੂਝ ਹੈ, ਸਮਝ ਬੂਝ ਜਬ ਕਰਤ ਵਿਚਾਰਾ ਭਵ ਜਲ ਤਰਤ ਲਾਗੇ ਬਾਰਾ। ਦੁਨੀਆਂ ਦੇ ਵਿੱਚ ਸਮਝ ਤੋਂ ਪਰੇ ਕੋਈ ਚੀਜ਼ ਹੈ ਉਹ ਨਹੀਂ ਮਾਇਆ 'ਚ, ਇਸ ਕਰਕੇ ਸਮਝ ਤੇ ਆ ਕੇ ਖੜ ਗਏ ਵਿਦਵਾਨ, ਸਾਰਾ ਸੰਸਾਰ ਸਮਝ ਤੇ ਖੜ ਗਿਆ। ਜਿਹਨੇ ਅੱਗੇ ਜਾਣਾ ਤੋਂ, ਜਿਹਨੇ ਨਿਰਾਕਾਰ ਦਾ ਦਰਸ਼ਨ ਕਰਨਾ ਉਹਨੂੰ ਬੁੱਝਣਾ ਪਊ। ਦੁਨੀਆਂ ਨੂੰ ਨਿਰਾਕਾਰ ਦੀ ਲੋੜ ਕੋਈ ਨਹੀਂ, ਸੰਸਾਰ ਨੂੰ ਸੰਸਾਰ ਦੀ ਲੋੜ ਹੈ, ਨਿਰਾਕਾਰ ਦੀ ਕੋਈ ਲੋੜ ਨਹੀਂ। ਜਿਹਨੂੰ ਨਿਰਾਕਾਰ ਦੇ ਦੇਸ਼ ਦੀ ਲੋੜ ਹੈ ਉਹਨੂੰ ਬੁੱਝਣਾ ਪਊਗਾ। ਸੰਸਾਰ ਸਾਰਾ ਸਮਝਣ ਤੇ ਖੜਾ, ਸਮਝ ਤੋਂ ਗਾਹਾਂ ਕੋਈ ਨਹੀਂ ਹੈ। ਸਮਝ ਆਈ ਹੈ ਜਾਂ ਨਹੀਂ ਸਮਝ ਆਈ ਹੈ ਤੋਂ ਗਾਹਾਂ ਕੋਈ ਗੱਲ ਹੀ ਨਹੀਂ। ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਕੁਛ ਨਹੀਂ ਹੈ ਸੰਸਾਰ 'ਚ, ਕਿਤੇ ਸੰਸਾਰ ਦੇ ਧਰਮਾਂ ਵਿੱਚ ਵੀ ਨਹੀਂ ਹੈ ਕਿਤੇ ਬੁੱਝਣ ਵਾਲੀ ਗੱਲ, ਸਵਾ ਗੁਰਮਤ ਕਿਤੇ ਨਹੀਂ। ਇਹੀ ਫਰਕ ਹੈ ਗੁਰਮਤ 'ਚ ਦੂਜੀਆਂ ਮਤਾਂ 'ਚ। ਇੱਥੇ ਇੱਕ ਸਟੈਪ ਅਗਲਾ ਹੁਣ ਬੁੱਝਣ ਵਾਲਾ, ਬੁੱਝਣ ਦੇ ਵਿੱਚ ਗਿਆਨ ਅੰਦਰ ਪੰਜੇ ਨਹੀਂ ਹਨ, ਬੁੱਝਣ ਵਿੱਚ ਗਿਆਨ ਅੰਦਰ ਖਤਮ। ਗਿਆਨ ਅੰਦਰ ਜਿਹੜੀ ਸਾਡੇ ਕੋਲ ਪਾਵਰ ਹੈ ਤੇ ਪਰੇ ਦੀ ਗੱਲ ਬੁੱਝਣ ਵਾਲੀ, ਜੋ ਗਿਆਨ ਇੰਦਰਾਂ ਦੇ ਵਿੱਚ ਹੈ ਸੰਸਾਰ ਹੈ, ਨਿਰਾਕਾਰ ਗਿਆਨ ਇੰਦਰਾਂ ਦੇ ਵਿੱਚ ਹੈ ਨਹੀਂ, ਉਹਨੂੰ ਕਿਵੇਂ ਸਮਝਾਂਗੇ। ਸਮਝਣ ਵਿੱਚ ਸਾਡਾ ਦਿਮਾਗ ਕੰਮ ਕਰਦਾ, ਬੁੱਝਣ ਵਿੱਚ ਦਿਮਾਗ ਨਹੀਂ ਕੰਮ ਕਰਦਾ, ਇਕੱਲੀ ਬੁੱਧੀ ਕੰਮ ਕਰਦਾ, ਅਤੇ ਦਿਮਾਗ ਦੀ ਕੋਈ ਲੋੜ ਨਹੀਂ। ਦਿਮਾਗ ਸਮਝਣ ਵੇਲੇ, ਬੁੱਝਣ ਵੇਲੇ ਬੁੱਧੀ ਦੀ ਲੋੜ ਹੈ, ਇਕੱਲੀ ਬੁੱਧੀ। ਬੁੱਧੀ ਦਿਮਾਗ ਦੇ ਥਰੂ ਬੁੱਝਦੀ ਹੈ, ਥਰੂ ਸਮਝਦੀ ਹੈ, ਜੇ ਸਮਝ ਲੈਂਦੀ ਹੈ ਬਦਲ ਜਾਂਦੀ ਹੈ, ਇਸ ਦਿਮਾਗ ਦੀ ਕੋਈ ਲੋੜ ਨਹੀਂ, ਇਹ ਤੋਂ ਗਾਹ ਨਿਕਲ ਜਾਂਦੀ। ਫਿਰ ਇਕੱਲੀ ਬੁੱਧੀ ਦੀ ਲੋੜ, ਬੁੱਧ ਬਦਲੀ ਸਿੱਧ ਭਾਈ ਦਿਮਾਗ ਦੀ ਕਿੱਥੇ ਗੱਲ ਹੈ। ਤ੍ਰਿਕੁੰਡੀ ਤਾਂ ਛੁੱਟ ਗਈ ਤਾਂ ਬੁੱਝਿਆ ਜਾਂਦਾ ਹੈ, ਦਸ ਹੁੰਦਾਰ ਭੁੱਲ ਗਿਆ। ਧਿਆਨ ਮੈਂ ਜਾਣਿਆ, ਧਿਆਨ ਅੰਤਰ ਧਿਆਨ ਹੈ, ਬਾਹਰ ਧਿਆਨ ਤਾਂ ਹੈ ਉਹ, ਤ੍ਰਿਕੁੰਡੀ ਦਾ ਧਿਆਨ ਬਾਹਰ ਹੈ, ਮਾਇਆ ਨਾਲ ਜੋੜਦੀ ਹੈ ਤ੍ਰਿਕੁੰਡੀ, ਨਰਕ ਨਾਲ ਜੋੜਦੀ ਹੈ, ਨਰਕ ਹੋਰ ਕਾ ਦੁਆਰਾ ਹੈ ਤ੍ਰਿਕੁੰਡੀ। ਇਹ ਸੰਸਾਰੀ ਰਾਜ ਦਿਮਾਗ ਦੀ ਕਾਢ ਹੈ, ਦਿਮਾਗ 'ਚ ਬੈਠ ਕੇ ਸੰਸਾਰ ਰਾਜ ਹੁੰਦਾ। ਸੰਸਾਰ ਨਾਲ ਸੰਪਰਕ ਉਸ ਆਦਮੀ ਦਾ ਜਿਹੜਾ ਤ੍ਰਿਕੁੰਡੀ 'ਚ ਬੈਠਾ ਹੈ, ਕੌਮੇ 'ਚ ਗਿਆ ਸੌ ਗਿਆ, ਸੰਸਾਰ ਖਤਮ ਹੋ ਗਿਆ, ਸੰਸਾਰ ਨਾਲ ਸੰਪਰਕ ਟੁੱਟ ਗਿਆ। ਇਹ ਗੱਲ ਹੈ ਸਮਝਣ ਵਾਲੀ, ਜੋਗੀ ਸੰਸਾਰ ਨਾਲ ਜੁੜਿਆ ਹੋਇਆ, ਗੁਰਮੁਖ ਨਹੀਂ ਜੁੜਿਆ ਹੋਇਆ, ਗੁਰਮੁਖ ਨੇ ਤ੍ਰਿਕੁੰਡੀ ਛੱਡ, ਇਸ ਕਰਕੇ ਹੀ ਉਹ ਗੱਲਾਂ ਆਕਾਸ਼ ਕੀ ਕਰਦਾ, ਤ੍ਰਿਕੁੰਡੀ ਛੱਡ ਸੁਣ, ਧਰਤੀ ਨਾਲ ਨਹੀਂ ਜੁੜਿਆ ਹੋਇਆ, ਸਰੀਰ ਨਾਲ ਨਹੀਂ ਜੁੜਿਆ ਹੋਇਆ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ, ਉਹ ਆਕਾਸ਼ ਕੀ ਗੱਲ ਹੈ। ਮਾਇਆ ਸਭ ਆਕਾਸ਼ ਦੇ ਵਿੱਚ ਹੈ, ਮਾਇਆ ਨੂੰ ਅੱਡ ਹੈ ਆਕਾਸ਼ ਨਾਲ, ਜਿਵੇਂ ਆਕਾਸ਼ ਮਾਇਆ ਨੂੰ ਅੱਡ ਹੈ, ਮਾਇਆ ਨੂੰ ਅੱਡ ਹੈ, ਮਾਇਆ ਆਕਾਸ਼ ਦੇ ਵਿੱਚ ਜ਼ਰੂਰ ਹੈ, ਆਕਾਸ਼ ਮਾਇਆ ਤੋਂ ਪਰੇ ਹੈ, ਅਲੱਖੜ।
ਹੋ ਛੁੱਟ ਕੇ ਹੋਏ ਆਨੰਦ, ਤਹੇ ਹੋ ਨਹੀਂ ਤਹ ਆਪ,
ਹੋ ਛੁੱਟ ਕੇ
ਹੋਏ ਆਨੰਦ,
ਆਨੰਦ ਕਦ ਹੁੰਦਾ ਹੈ, ਜਦ ਹੋਮੇ ਛੁੱਟ ਜਾਂਦੀ ਹੈ, ਆਪਣੀ ਜਿਹੜੀ ਮਰਜ਼ੀ ਹੈ ਨਾ ਖਤਮ ਹੋ ਜਾਂਦੀ ਹੈ। ਹਾਂ ਛੁੱਟਣਾ, ਆਪਣੀ ਮਰਜ਼ੀ ਛੱਡਣਾ, ਜਿੰਨਾ ਚਿਰ ਮੇਰੀ ਮਰਜ਼ੀ ਹੈ ਉਹਨਾਂ ਚਿਰ ਮੈਂ, ਮੇਰੇ ਅੰਦਰ ਹੰਕਾਰ ਹੈ,